ਚਾਹੇ ਗੁਰੂ ਸਾਹਿਬ ਜੀਓ ਖੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ ਗਣ ਗੰਧਰਵ ਦੇਵ ਮਾਨੁਖਿਅੰ ਪਸ਼ ਪੰਖੀ ਵੀ ਮੋਹਨ ਹਰ ਕਰਨ ਕਾਰਨ ਨਮਸਕਾਰਨ ਸ਼ਰਨ ਨਾਨਕ ਜਗਦੀਸ਼ਵਰ ਹੈ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣ ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸ਼ੀਲ ਵਿਦਾਰਣ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਈ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਨੇ ਗੁਰੂ ਇਤਿਹਾਸ ਕਿਰਤ ਭਾਈ ਸੰਤੋਖ ਸਿੰਘ ਹੋਰਾਂ ਦੀ ਆਪ ਜੀ ਨੇ ਬੜੇ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਸਲੋਕ ਸਹਿਸਕ੍ਰਿਤੀ ਦੀ ਵਿਚਾਰ ਅਨੁਸਾਰ ਅੱਜ ਆਪ ਜੀ ਨੇ ਦੋ ਸਲੋਕ ਸਰਵਣ ਕੀਤੇ ਨੇ, ਜਿਸ ਦੀ ਵਿਚਾਰ ਗੁਰੂ ਬਖਸ਼ ਨਾਲ ਆਪਾਂ ਨੇ ਕਰਨੀ ਹੈ। ਸਤਿਗੁਰੂ ਮਿਹਰ ਕਰਨ ਆਪ ਹੀ ਇਕਾਗਰਤਾ ਤੇ ਸ਼ਰਧਾ ਨਾਲ ਇਸ ਪਾਵਨ ਪਵਿੱਤਰ ਬਚਨ ਦੀ ਵਿਚਾਰ ਕਰਾ ਲੈਣ। ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸ਼ਲੋਕਾਂ ਦੀ ਲੜੀ ਅੰਦਰ ਜਿਨ੍ਹਾਂ ਪੰਜਾਂ ਵਿਕਾਰਾਂ ਦੀ ਗੱਲ ਕਰੀਬ ਕਰੀਬ ਹਰ ਇੱਕ ਜਪਣ ਵਾਲਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਨੇ ਆ ਉਹਦੇ ਵਿੱਚੋਂ ਮਿਲਦੀ ਏ, ਅੱਜ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਇੱਕ ਵਿਕਾਰ ਨੂੰ ਲੈ ਕੇ ਉਹਦੇ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ। ਸਤਿਗੁਰੂ ਨੇ ਇਹਨਾਂ ਪੰਜਾਂ ਵਿਕਾਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਲਿਆ ਮੋਹ ਨੂੰ। ਮੋਹ ਤੋਂ ਬਾਅਦ ਗੁਰੂ ਪੰਚਮ ਪਿਤਾ ਜੀ ਨੇ ਗੱਲ ਕੀਤੀ ਹੈ ਕਾਮ ਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਇਹ ਪੰਜ ਜਜ਼ਬੇ ਨੇ, ਜਿਨ੍ਹਾਂ ਪੰਜ ਜਜ਼ਬਿਆਂ ਨੂੰ ਜਿਨ੍ਹਾਂ ਅੰਦਰ ਦੀ ਇਸ ਸ਼ਕਤੀ ਨੂੰ ਕੋਈ ਕਾਬੂ ਕਰਕੇ ਸਹੀ ਰਸਤੇ ਵੱਲ ਵਰਤੋਂ ਕਰ ਲਵੇ ਤਾਂ ਇਹ ਸ਼ਕਤੀ ਜਿਹੜੀ ਇਹ ਪ੍ਰੀਤਮ ਦੇ ਘਰ ਵੱਲ ਨੂੰ ਜਿਹੜਾ ਇਹ ਕਾਮ ਦਾ ਰਸ ਏ ਉਹ ਰਾਮ ਦਾ ਰਸ ਬਣ ਸਕਦਾ ਹੈ, ਤੇ ਜੇ ਇਸ ਸ਼ਕਤੀ ਦੀ ਮਨੁੱਖ ਦੁਰਵਰਤੋਂ ਕਰਦਾ ਤੇ ਇਸ ਦੇ ਨਾਲ ਵੀ ਇਹਦਾ ਉੱਚਾ ਆਚਰਣ ਜਿਹੜਾ ਤਬਾਹ ਹੋ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਦੇਖ ਇਹਨਾਂ ਪੰਜਾਂ ਨੂੰ ਜੇਕਰ ਤੂੰ ਕਾਬੂ ਰੱਖ ਲਵੇਂ ਇਹ ਤਾਂ ਮਾਨੋ ਇਸ ਤਰ੍ਹਾਂ ਜਿਵੇਂ ਇੱਕ ਹੜ ਦਾ ਪਾਣੀ ਹੋਵੇ, ਜਿਵੇਂ ਹੜਾਂ ਦੇ ਪਾਣੀ ਨੂੰ ਕੋਈ ਇੱਕ ਥਾਂ ਤੇ ਕੰਟਰੋਲ ਕਰ ਲਵੇ, ਬੰਨ ਮਾਰ ਕੇ ਰੋਕ ਲਵੇ, ਤੇ ਉਹੀ ਪਾਣੀ ਜਿਹੜਾ ਸਾਡੀਆਂ ਜ਼ਮੀਨਾਂ ਨੂੰ ਸਾਡੀਆਂ ਖੇਤੀਆਂ ਵਿੱਚ ਸਾਡੀ ਮਦਦ ਲਈ ਤਿਆਰ ਹੋ ਜਾਂਦਾ, ਉਸੇ ਪਾਣੀ ਦੀ ਬਦੌਲਤ ਹਰੀਆਂ ਫਸਲਾਂ, ਉਸੇ ਪਾਣੀ ਦੀ ਬਦੌਲਤ इना धान अनाज उपजदा है ते ओही पानी जे किते बन तो बिना अपना आप वख वख पासे नू निगल जाए कोई भी काबू ना कर सके ओही पानी कई बारी तबाहियां दा कारण बन जांदा है। तां पानी ना जदों किसे बंदेज विचे जदों किसे मर्यादा दे अधीने ते ओही पानी जेड़ा साडे जीवन विच मददगार है ते बेतरतीबा बेमर्यादा पानी जेड़ा है ओ जीवन दी तबाही कर दिंदा है। ओही अग जिस अग ते असीं खाणा तैयार करने जिस अग ते आपां अंदर दी भुख दी अग नूं बुझाण लई पेट दी अग बुझाण लई उस अग दी वरतों करके कईयां दी भुख दूर करने आ किसे मर्यादा अधीन आई हुई अग साडे जीवन नूं दान बख्श दीए सानू जीवन बख्श दीए ते बेमर्यादा हुई ओही अग लग जाए तां घरां दे घर साड़ के तबाह कर दिंदी। एक शक्ति है मेरे गुरुदेव कहिंदे ने जे तां गुरु दी कृपा नाल इहदे ते तूं काबू पा लिया ध्यान रखी फिर तां इस तरह जिवें मानो पाणी खेतां नूं जी दान दिंदा है जिवें अग किसे दी रोजी दा प्रबंध कर दीए ते जे आपे विच इह काबू विच ना आए ते प्यारिया इह जीवन नूं साड़ के तबाह कर देंगे। सतगुरु जी दे प्यारे सिख भाई गुरदास ने बड़े प्यारे बचन कहे वैसे कई वारी शब्द विच इन्हां दा जिक्र आ चुका है कि इन्हां पंजां नूं किसे विरले ने काबू कीता है। धन गुरु ग्रंथ साहिब दी बाणी विच गुरु अर्जन साहिब जी दा एक बचन आउंदा मैं पहला अर्ज कर दियां। साहिब गुरु अर्जन देव कहिंदे ने संसार एक अखाड़ा है ते इस अखाड़े विच पता नहीं कई तरह दे वाजे कई तरह दियां तूतियां कई तरह दे ढोल वजदे ने ते गुरदेव कहिंदे ने मैं की देखना वा एक नहीं पंज पहलवान इस अखाड़े विच रब ने उतार दिते ते पंजे फेरियां पा के कहिंदे ने कोई साडा मुकाबला कर सकदा। असानू पता है पिंडां विच देखने आ जदों कुश्ती दा अखाड़ा लगदा कपड़े उतारन तो पहला पहलवान उस अखाड़े दे चार चफेरे घूमदा उहदा मतलब है मैं अखाड़े विच उतरिया जे किसे दी जरूरत है ताकत है मेरे नाल आ के हथ मिला के कुश्ती करे ते जदों पहलवान फेरी पांदा है ना ते उहदे बराबर दा जे कोई होवे उह अगे वध के हथ मिलांदा इहदा मतलब है मैं तेरे नाल कुश्ती करन नूं तैयार हां। धन गुरु ग्रंथ साहिब कहन लगे संसार एक पहलवाना दा अखाड़ा है काम क्रोध लोभ मोह ते अहंकार ए मानो फेरियां पै पांदे ने ते कह रहे ने कोई है साडे मुकाबले ते ते साहिब कहिंदे ने इन्हां पहलवाना दे जोश नूं वधाउण लई आ दुनिया दे नाटक चेटक दुनिया दे गंदे गीत दुनिया दियां गंदियां धुनां इन्हां पहलवाना नूं जोश देंदियां ने। कहिंदे ने मैं भी कोल खलोता सां मेरे गुरु ने कहा कहन लगे इन्हां पहलवाना नाल कुश्ती लड़ोगे ते गुरु पंचम पिता जी कहिंदे ने मैं क्या मालका इन्हां एक एक ने वड्डे वड्डे ऋषि धर्मात्मा जपियां तपियां दी पिठ ला दित्ती मैं इकला किवें लड़ लवां ते अगो आवाज आई नहीं घबरा ना भावें इह कई सिरां तो दुनिया दे वड्डे वड्डे धर्मात्मा दे जीवन तबाह करदे आए जे किते गुरु नानक दी कृपा दा हथ तेरी पिठ ते होवे फिर हार के नहीं फिर इस अखाड़े विचों गुरु के सिखा तू जित के जाए। सतगुरु कहन लगे मैं कुश्ती विच उतरिया पर उतरिया उदों जदों गुरु ने कृपा कीती इहदा मतलब के इन्हां वकारां नूं अपने हथ नाल नहीं गुरु दी कृपा लै के तुरी क्योंकि इस चंद्रे चंचल मन दा कोई पता नहीं केड़ी थां के इहने जा के गंदगी दे ढेर ते बह जाणा जे गुरु दी कृपा नाल होवे फिर भय नहीं। कहिंदे ने सतगुरु ने हथ फेरिया मैदान विच उतरिया पता ही उदों लगा दुनिया एक एक तो हार के जांदी है ते मेरे गुरु पंचम पिता कहिंदे ने मैं पंजां नूं जित के वाहिगुरु जी दे घर नूं जाना पिया। बाणी विच बचन आया है खौ गोसाई दा पहलवानड़ा पहलवानड़ा दा अर्थ छोटा जिहा पहलवान खौ गोसाई दा पहलवानड़ा मैं गुरमिल उच दुमालड़ा सब होई छिंज इकठिया दया बैठा वेखा आप जियो वात वजन टमक फेरियां मल लथे लेंदे फेरियां पहलवान फेरियां पै पांदे ने ते गुरु अर्जन साहिब कहिंदे नहते पंज जवान में गुर थापी दित्ती कंड जियो ते जदों जित के तुरियावां ते एक आवाज आई सब इकट्ठे होए आया ਇਹਦਾ ਅਰਥ ਸੀ ਮਨਮੁਖ ਤੇ ਗੁਰਮੁਖ ਦਾ ਜਨਮ ਇੱਕੋ ਜਿਹਾ, ਸਵਾਸ ਇੱਕੋ ਜਿਹੇ ਨੇ, ਆਉਣ ਦਾ ਰਸਤਾ ਇੱਕੋ ਜਿਹਾ, ਪਰ ਜਦੋਂ ਦੁਨੀਆਂ ਤੋਂ ਤੁਰਨ ਲੱਗੇ ਗੁਰਮੁਖ ਦਾ ਰਸਤਾ ਵੱਖ ਹੋ ਗਿਆ ਤੇ ਮਨਮੁਖ ਦਾ ਵੱਖ ਹੋ ਗਿਆ। ਸਭ ਇਕੱਠੇ ਹੋਏ ਆਇਆ, ਆਏ ਇੱਕੋ ਰਸਤੇ, ਘਰ ਜਾਸਨ ਵਾਟ ਵਟਾਇਆ, ਤੁਰ ਲੱਗਿਆ ਰਸਤੇ ਵੱਖਰੇ ਵੱਖਰੇ, ਕਿਉਂ? ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀ। ਗੁਰਮੁਖ ਜੀਵਨ ਦੀ ਬਾਜੀ ਜਿੱਤ ਕੇ ਗਿਆ, ਮਨਮੁਖ ਹਾਰ ਕੇ ਗਿਆ। ਭਾਈ ਗੁਰਦਾਸ ਨੂੰ ਪੁੱਛੀਏ, ਜੇ ਕਿਸੇ ਬੰਦੇ ਨੇ ਸਾਰੀ ਜ਼ਿੰਦਗੀ ਜੀਵਨ ਕਮਾਇਆ ਹੈ ਨਾ, ਬੜੀ ਖਤਰਨਾਕ ਖੇਡ ਹੈ ਵੈਸੇ ਅਧਿਆਤਮਿਕ ਜੀਵਨ। ਸਿਆਣੇ ਲੋਕ ਇੱਕ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਨੇ ਦੌਲਤ ਚਲੀ ਜਾਏ ਕਦੀ ਵੀ ਰੋਲ ਨਾ ਬਹਿ ਜਾਈ, ਅੱਜ ਚਲੀ ਗਈ ਰੱਬ ਮੇਰ ਕਰੇਗਾ ਕੱਲ ਨੂੰ ਮਿਲ ਜਾਏਗੀ। ਦੌਲਤ ਗਈ ਕੁਛ ਨਹੀਂ ਗਿਆ, ਜੇ ਸਰੀਰ ਦੀ ਸਿਹਤ ਚਲੀ ਗਈ ਕੁਛ ਗਿਆ, ਤੇ ਜਿਸ ਬੰਦੇ ਦਾ ਆਚਰਣ ਨਿਗਰ ਗਿਆ ਉਹਦੇ ਪੱਲੇ ਕੁਝ ਵੀ ਨਹੀਂ ਰਹਿ ਗਿਆ, ਉਹ ਜਿਉਂਦੇ ਜੀ ਖਤਮ ਹੋ ਗਏ। ਆਚਰਣਹੀਣ ਬੰਦੇ ਨੂੰ ਕੋਈ ਥਾਂ ਨਹੀਂ। ਸਤਿਗੁਰੂ ਨੇ ਪਿਆਰੇ ਸਿੱਖ ਭਾਈ ਗੁਰਦਾਸ ਕਹਿਣ ਲੱਗੇ ਕਿ ਇਹ ਮਨਾ ਤੂੰ ਯਾਦ ਰੱਖ, ਕਿਉਂਕਿ ਕਈ ਵਾਰੀ ਕਈ ਵਰਿਆਂ ਦੀ ਕੀਤੀ ਹੋਈ ਕਮਾਈ ਇੱਕ ਖਿਨ ਦੀ ਗਲਤੀ ਕੀਤੀ ਹੋਈ ਬੰਦੇ ਦੇ ਜੀਵਨ ਨੂੰ ਤਬਾਹ ਕਰ ਦਿੰਦੀ। ਭਾਈ ਗੁਰਦਾਸ ਨੇ ਬਚਨ ਕੀਤਾ, ਪੁੱਛਿਆ ਕਿਵੇਂ? ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਸਰੀਰ ਨੂੰ ਪਾਲਦਿਆਂ ਕਈ ਵਰੇ ਹੋ ਗਏ। ਮੰਨ ਲਓ ਇੱਕ ਨੌਜਵਾਨ ਜਿਹਦੀ ਉਮਰ 25-26 ਸਾਲ ਦੇ ਕਰੀਬ ਹੈ, ਕੱਦ ਕਾਠ ਵੀ ਬੜਾ ਹੈ, ਮਾਤਾ ਨੇ ਆਪਣੀ ਜ਼ਿੰਦਗੀ ਵਾਰ ਕੇ ਉਸ ਬੱਚੇ ਨੂੰ ਪਰਵਰਿਸ਼ ਕੀਤੀ, ਉਹਨੂੰ ਰੋਜ਼ੀ ਦਿੱਤੀ, ਉਹਦੀ ਸੰਭਾਲ ਕੀਤੀ। ਭਾਈ ਗੁਰਦਾਸ ਕਹਿੰਦੇ ਨੇ ਸਰੀਰ ਪਾਲਦਿਆਂ 25 ਸਾਲ ਲੱਗੇ, ਪਰ ਯਾਦ ਰੱਖੀ ਉਸ ਸਰੀਰ ਨੂੰ ਪਾਲਣ ਲਈ 25 ਸਾਲ ਵਿੱਚ ਪਤਾ ਨਹੀਂ ਕਿਤਨਾ ਕੁ ਅਨਾਜ, ਕਿਤਨੇ ਕੁ ਫਲ, ਕਿੰਨਾ ਕੁ ਦੁੱਧ, ਕਿੰਨਾ ਕੁ ਰਸ ਪੀ ਗਿਆ। 25 ਸਾਲਾਂ ਦੀ ਫਲੀ ਹੋਈ ਦੇਹ ਨੂੰ ਮਾਰਨ ਵਾਸਤੇ 25 ਸਾਲ ਨਹੀਂ ਚਾਹੀਦੇ, ਸਿਰਫ ਜੋ ਚਾਰ ਕਿਤੇ ਜ਼ਹਿਰ ਦੀਆਂ ਬੂੰਦਾਂ ਦੇ ਦੇ, 25 ਸਾਲ ਦੀ ਕੀਤੀ ਹੋਈ ਕਮਾਈ ਇੱਕ ਖਿਨ ਵਿੱਚ ਖਤਮ ਹੋ ਜਾਏ। 25 ਸਾਲ ਦਾ ਪਲਿਆ ਹੋਇਆ ਸਰੀਰ ਇੱਕ ਖਿਨ ਵਿੱਚ ਮੁਰਝਾ ਸਕਦਾ ਹੈ। ਭਾਈ ਗੁਰਦਾਸ ਕਹਿਣ ਲੱਗੇ, ਮੱਝ ਚੋਨੇ ਆ, ਸਾਰਾ ਦਿਨ ਮੱਝ ਚਰਦੀ ਏ, ਪੱਠੇ ਪਾਉਂਦੇ ਆ ਖੁਰਲੀ ਵਿੱਚ, ਆਪਾਂ ਖਲ ਪਾਉਂਦੇ ਆ, ਕਿਤੇ ਕਿਤੇ ਤੂੜੀ ਦਾ ਗਤਾਵਾ ਕਰਨੇ ਆ, ਤੇ ਜੇ ਕਿਤੇ ਸ਼ਾਮ ਨੂੰ ਦੁੱਧ ਚੋਈਏ, ਸਾਰੇ ਦਿਨ ਦੀ ਮੱਝ ਦੀ ਮਿਹਨਤ ਜਿਹੜੀ ਏ, ਚਾਰ ਕੁ ਬੂੰਦਾਂ ਕਾਂਜੀ ਦੀਆਂ ਪਾ ਦੇ, ਬਿਲਕੁਲ ਤਬਾਹ ਹੋ ਜਾਏਗੀ। ਤੀਸਰਾ ਬਚਨ ਕੀਤਾ, ਰੂੰ 6 ਮਹੀਨੇ ਇਕੱਠਾ ਕਰਦਾ ਰਿਹਾ, ਕਪਾਹ ਦੀ ਫਸਲ ਬੀਜੀ, ਗੋਡੀ ਦਿੱਤੀ, ਸੰਭਾਲ ਕੀਤੀ। 6 ਮਹੀਨਿਆਂ ਬਾਅਦ ਜਦੋਂ ਰੂੰ ਦਾ ਢੇਰ ਲੱਗਾ, ਤੇ 6 ਮਹੀਨਿਆਂ ਦੀ ਫਸਲ ਤਬਾਹ ਕਰਦੇ, 6 ਮਹੀਨੇ ਨਹੀਂ ਚਾਹੀਦੇ, ਇੱਕ ਛੋਟੀ ਦੀ ਅੱਗ ਦੀ ਚਿੰਗਾਰੀ ਜਿਹੜੀ ਏ 6 ਮਹੀਨਿਆਂ ਦੇ ਰੂੰ ਨੂੰ ਸਾੜ ਕੇ ਸਵਾਹ ਕਰਦਾ। ਕਮਾਲ ਦੇ ਬਚਨ ਕਹਿ ਭਾਈ ਸਾਹਿਬ ਨੇ, ਕਹਿਣ ਲੱਗੇ 25 ਸਾਲਾਂ ਦਾ ਸਰੀਰ ਪਾਲਿਆ ਹੋਇਆ ਇੱਕ ਖਿੰਨ ਵਿੱਚ ਮਰ ਸਕਦਾ। ਯਾਦ ਰੱਖ, ਸਾਰੇ ਦਿਨ ਦਾ ਇਕੱਠਾ ਕੀਤਾ ਹੋਇਆ ਦੁੱਧ ਚਾਰ ਕਾਂਜੀ ਦੀਆਂ ਬੂੰਦਾਂ ਨਾਲ ਤਬਾਹ ਹੋ ਸਕਦਾ। 6 ਮਹੀਨਿਆਂ ਦੀ ਇਕੱਠੀ ਕੀਤੀ ਹੋਈ ਰੂਹ ਇੱਕ ਖਿੰਨ ਵਿੱਚ ਭਸਮ ਰਾਖ ਬਣ ਸਕਦੀ ਏ, ਤੇ 70 ਸਾਲ ਦਾ ਕਮਾਇਆ ਹੋਇਆ ਜੀਵਨ ਜੇ ਕਿਤੇ ਭਲਿਆ, ਇੱਕ ਖਿੰਨ ਗਲਤੀ ਹੋ ਗਈ, ਸਾਰਾ ਜੀਵਨ ਜਿਹੜਾ ਮਿੱਟੀ ਦਾ ਢੇਰ ਬਣ ਜਾਂਦਾ, ਕਿਉਂਕਿ ਵਿਕਾਰਾਂ ਦਾ ਪਤਾ ਨਹੀਂ। ਭਾਈ ਗੁਰਦਾਸ ਜੀ ਨੇ ਜਦੋਂ ਇਹ ਬਚਨ ਕਹਿ, ਬੜੇ ਕਮਾਲ ਦੇ ਉਹਨਾਂ ਬਚਨ ਸਨ, ਮੈਂ ਖੈਰ ਸੰਖੇਪ ਵਿੱਚ ਅੱਗੇ ਤੁਰਾਂ। ਸਤਿਗੁਰੂ ਅੱਜ ਪਹਿਲਾਂ ਜਦੋਂ ਗੱਲ ਕਰਦੇ ਨੇ ਮੋਹ ਦੀ ਬਾਣੀ ਵਿੱਚ, ਨਾ ਪਹਿਲੀ ਗੱਲ ਮੋਹ ਹੈ ਕੀ? ਮੋਹ ਇੱਕ ਅੰਦਰ ਦਾ ਉਹ ਜਜ਼ਬਾ ਹੈ, ਇੱਕ ਹੈ ਪ੍ਰੇਮ, ਦੂਸਰਾ ਹੈ ਮੋਹ। ਜਿਸ ਗੁਰਮੁਖ ਨੇ ਮੋਹ ਤੇ ਕਾਬੂ ਪਾ ਲਿਆ ਉਹਦੇ ਅੰਦਰ ਪ੍ਰੇਮ ਦਾ ਜਨਮ ਹੁੰਦਾ ਹੈ, ਤੇ ਜਿਸ ਬੰਦੇ ਤੇ ਮੋਹ ਕਾਬੂ ਨਹੀਂ ਉਹਦੇ ਅੰਦਰ ਪ੍ਰੇਮ ਨਹੀਂ। ਮੋਹ ਦਾ ਮਤਲਬ ਕਿਸੇ ਇੱਕ ਚੀਜ਼ ਨੂੰ ਪਕੜ ਕੇ ਬੈਠ ਜਾਣਾ। ਉਦਾਹਰਣ ਦੇ ਤੌਰ ਤੇ ਆਪਣਾ ਪੁੱਤਰ ਔਗਣਾਂ ਨਾਲ ਭਰਿਆ ਹੋਵੇ, ਦੂਜੇ ਦਾ ਗੁਣਵਾਨ ਹੋਵੇ, ਅਸੀਂ ਗੁਣਵਾਨ ਦੀ ਨਿੰਦਿਆ ਕਰਾਂਗੇ, ਆਪਣੇ ਔਗਣਾਂ ਵਾਲੇ ਨੂੰ ਵੀ ਚੰਗਾ ਕਹਾਂਗੇ, ਇਹਦਾ ਮਤਲਬ ਹੈ ਕਿ ਆਪਣੇ ਪੁੱਤਰ ਦੇ ਨਾਲ ਅੰਦਰੋਂ ਮੋਹ ਦੀ ਤੰਦ ਜੁੜੀ ਹੋਈ ਹੈ। ਆਪਣਾ ਚਿਹਰਾ ਕਰੂਪ ਹੋਵੇ, ਦੂਸਰੇ ਦਾ ਹੁਸੀਨ ਹੋਵੇ, ਅਸੀਂ ਸੁੰਦਰ ਚਿਹਰੇ ਨੂੰ ਕਰੂਪ ਕਹਾਂਗੇ, ਆਪਣੇ ਕਰੂਪ ਨੂੰ ਸੋਹਣਾ ਕਹਾਂਗੇ, ਇਹਦਾ ਮਤਲਬ ਅੰਦਰ ਸਰੀਰ ਦੇ ਮੋਹ ਵੀ ਜੜਿਆ ਹੋਇਆ। ਸਤਿਗੁਰੂ ਨੇ ਬਾਣੀ ਵਿੱਚ ਮੋਹ ਨੂੰ ਖੂਹ ਨਾਲ ਵੀ ਤੁਲਨਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਮੋਹ ਨੂੰ ਸਮੁੰਦਰ ਨਾਲ ਵੀ ਤੁਲਨਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਨੇ ਮੋਹ ਨੂੰ ਇੱਕ ਜ਼ੰਜੀਰ ਨਾਲ ਵੀ ਤੁਲਨਾ ਦਿੱਤੀ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮੋਹ ਉਹ ਵੇ ਕਿ ਹਰ ਇੱਕ ਚੀਜ਼ ਤੇ ਪਕੜ ਆਪਣੀ ਬਣਾ ਲੈਣੀ, ਤੇ ਇੱਥੋਂ ਤੱਕ ਮੋਹ ਵਿੱਚ ਫਸਿਆ ਹੋਇਆ ਬੰਦਾ ਰੱਬ ਨੂੰ ਵੀ ਕਹਿੰਦਾ ਇਹ ਦੂਜਾ ਮੇਰਾ ਨਹੀਂ। ਸਤਿਗੁਰੂ ਕੀ ਬਾਣੀ ਵਿੱਚ ਬਚਨ ਆਇਆ, हजूर जी कृपा कर दे में कह लगे प्यारे याद रखी सारी दुनिया ते माया दा मोह छाया होए माया मोह सगल जग छाया कामन देख काम लुभाया सुत कंचन शो खेत वधाया ते मोह वाला बंदा की कहंदा सब किछ अपना इक राम पराया सब कुछ मेरा एक रब जेड़ा ए बेगाना है। सतगुरु ने पहला गल कीती मोह दी कहन लगे ए मोह तू ता वड़े वड़े बलवान बंदियां दे अंदर नू डुला देने पर गुरु ग्रंथ साहब कहंदे ने जिदे ते गुरु की कृपा हो जाए ओ कहंदा मेरे दाता बाह पकड़ ठाकुर हो कि दी तू ता मेनू बाह पकड़ के कद लिया मोह दी अग पे बरदी सी जे गुरु कृपा करे ता से कहंदा दाता अग्न सागर बूढ़त संसारा नानक बाह पकड़ सतगुरु निस्तारा सतगुरु बाणी विच कहन लगे मोह चीकड़ निगरत हम जाते असी निगरते पैसा मेरे दाता जी तू कृपा करके सानू निगरदिया होया नू रहमत करके बचा ले। यही कारण बाबा फरीद जी ने ना दो श्लोकां विच मोह दा बड़े प्यारे ढंग नाल जिक्र कीता है। कहन लगे सफर बड़ी दूर दा है कई जन्मां तो तुरदे आए हैं ते पता नहीं किन्ने किन्ने पड़ावां ते असी अपना जीवन जिहड़ा बतीत करके आए हैं। जदों असी श्लोक पढ़ने आ ना बाबा फरीद जी दा फरीदा गलिया चिक्कड़ दूर घर नाल प्यारे नेओ इहदे अखरी अर्थ तां बणगे इही कि गलियां विच चिक्कड़ प्रीतम नाल प्यार है उहदा घर बड़ा दूर है चलां तां भिज्जै कंबली तुरना वा मीह नाल कंबली भिज्जदी है राह तां टुट्टै ने जो रहिणा वा तां प्रीतम तों विछोड़ा पैंदा। पर जदों बाणी दे सुधारण विच इहदे अर्थ करिए ना वेखो इह कोई जरूरी नहीं किसी विद्वान ने टीका किया किसी ने भी किया होवे नमस्कार भावे कितना स्याणा कोई कथावाचक होवे विद्वान होवे टीकाकार होवे दावे नाल ए नहीं कह सकता जो कुछ अर्थ मैं करके गया वा ए फाइनल है क्योंकि गुरु इन्ना को अगाध बोध है जिन्नी को किसी नू समत दिती उन्नी को गल कर दिंदा। असीं यह पढ़ने हां भी गलियां भी चिक्कड़ उत्तों मीह पिया पैंदा है तुरना वा चिक्कड़ नहीं निकलन दिंदा उत्तों मीह कंबल नू भेज दिंदा है। पर जदों बाणी नू पढ़े ते कमाल दी बचन विचों मिले हजूर कह रहे ने फरीदा गलिया चिक्कड़ दूर कर गलिया में चिक्कड़े कादा चिक्कड़ हुण लोग कहणगे लो जी गली विच चिक्कड़ होवे तां गड्डी ते चढ़ के गुरुद्वारे आ जांदे आ कदी अर्थ करके देखो गलिया चिक्कड़ दा अर्थ जेड़े मेरे इंद्रे ए गलिया ने ना एक एक इंद्रे विच मेरे दातिया मोह दा चिक्कड़ फसिया होया मेरे मन नू टिकन नहीं देंदे गलिया चिक्कड़ दूर कर ते दूजी गल एक ता मोह दा चिक्कड़ नहीं तुरन देंदा क्योंकि बाणी विच असीं रोज पढ़ने आ पंकज मोह दा चिक्कड़ पग नहीं चल रहा पैर नहीं तुरन देंदा गलिया चिक्कड़ अंदर भी मोह दा चिक्कड़ है एक एक इंद्रा मोह दे चिक्कड़ विच फसिया है ते किवें फसे ने इथों तक मोह दे चिक्कड़ विच डिग्गा होया बंदा बेहोश होया है इहनू समझ ही कोई नहीं कि मैनू मोह दा नशा किन्ना कु चढ़े। बाणी विच एक बचन आउंदा हजूर दा कहिंदे ने नैनो नींद पर दृष्ट विकार सरवण सोए सुन निंद विचार रसना सोई लोभ मीठा स्वाद मन सोया माया विस्माद मन माया दे नशे विच माया दे मोह दे चिक्कड़ विच फसे है ए भी सुता पिया है। साहब कहिंदे ने इस ग्रह में कोई जागत रहे कोई विरला अपने घर भी जागदा मोह तो उठदा है साबत वस्तु ओ अपनी लहे। कहन लगे मोह दा चिक्कड़ गलिया चिक्कड़ हुण दूर घर घर बड़ा दूर है ते मैं अर्ज करा दूर दा मतलब ए नहीं कि असी पांच दस मील तो दूर दूरों आए हैं दूर दा मतलब है मेरे वाहगुरु केते रुख बिरख हम चीने अज ना नहीं तुरिया बड़ी दूर तो आया हूं कदी रुखा दी जून विच प्या जेड़े पहाड़ा ते खलोते ने ए भी एक जून है केते रुख बिरख हम चीने मैं अपने पिंडे ते तपश भी हंडाई अपने पिंडे ते कक्कर भी हंडाया मैं झक्खड़ भी हंडाए मैं वरदी हुई बरसात विच भी खलोता रहा दूर घर। गुरु नानक साहब दा बचन केते रुख बिरख हम चीने केते पशु पाए कदी दातिया पशुआं दे चोले पा के मैं सफर कीता कहन लगे केते नाग कुली मैं आए केते पंख उडाए कई वरी नाग बन के बैठा रहा ते कई वरी पंछी बन के उडिया मैं दातिया अज दा नहीं कई जन्मा तो तुरिया आना पिया दूर घर तेरा घर मेरे तो दूर हो गया फरीदा गलिया चिक्कड़ दूर घर ਮੋਹ ਦਾ ਚਿੱਕੜੇ, ਪ੍ਰੀਤਮ ਦਾ ਘਰ ਕਈ ਜਨਮਾਂ ਦਾ ਦੂਰ ਹੋ ਗਿਆ, ਨਾਲ ਪਿਆਰੇ ਨਿਓ ਹੁਣ ਮਨੁੱਖਾ ਦੇਹੀ ਮਿਲ ਗਈ, ਅੰਦਰ ਤੂੰ ਨਾਮ ਦਾ ਕਿਣਕਾ ਟਿਕਾ ਕੇ ਪ੍ਰੇਮ ਪੈਦਾ ਕਰ ਦਿੱਤਾ, ਤੇ ਕਮਾਲ ਦੀ ਗੱਲ ਇਹ ਚਿੱਕੜ ਮੈਨੂੰ ਹੁਣ ਵੀ ਤੁਰ ਨਹੀਂ ਦਿੰਦਾ, ਚੱਲਾਂ ਤਾਂ ਭਿੱਜਾ ਕੰਬਲੀ, ਜੇ ਤੁਰਨਾ ਵਾ ਕੰਬਲ ਭਿੱਜਦਾ। ਕੰਬਲੀ ਦਾ ਮਤਲਬ ਅੰਦਰ ਵਾਲਾ ਮਨ, ਲੋਕ ਲਾਜ ਦੀ ਹੁੰਦੀ ਏ ਬਰਸਾਤ, ਜਦੋਂ ਲੰਘਣਾ ਵਾ ਲੋਕ ਲਾਜ ਤੋਂ ਡਰਨਾ ਵਾ, ਪਰ ਦਾਤਿਆ ਚੱਲਾਂ ਤਾਂ ਭਿੱਜਾ ਕੰਬਲੀ, ਰਾਹ ਤਾਂ ਟੁੱਟਾ ਨਿਓ, ਸੋਚਣਾ ਕਈ ਜਨਮ ਤਾਂ ਅੱਗੇ ਦੂਰੋਂ ਤੁਰ ਕੇ ਆਇਆ, ਜੇ ਹੁਣ ਵੀ ਨਾ ਗਿਆ ਤੇ ਪ੍ਰੀਤਮ ਦੀ ਕਿਰਪਾ ਨਹੀਂ। ਪਰ ਜਦੋਂ ਗੁਰੂ ਨੇ ਅੰਦਰ ਦਾ ਮੋਹ ਜਗਾ ਦਿੱਤਾ, ਫਿਰ ਆਵਾਜ਼ ਆਈ ਫਰੀਦਾ ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜੇ ਤੂੰ ਕਿਰਪਾ ਕਰੇ ਪਿੰਡੇ ਤੇ ਹੱਥ ਰੱਖ ਦੇ। ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ, ਉਹ ਵਿਚਾਰ ਉਹੀ ਏ, ਜੋ ਸਿੱਜੋ ਕੰਬਲੀ ਅੱਲਾਹ ਵਰਸੈ ਮੇਹੋ, ਜਾਇ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨਿਹੋ। ਮੈਂ ਹੁਣ ਮੋਹ ਦੇ ਚਿੱਕੜ ਦੀ ਨਹੀਂ ਪਰਵਾਹ ਕਰਦਾ, ਤੇਰੀ ਕਿਰਪਾ ਹੋਵੇ ਤੇ ਮੋਹ ਦਾ ਚਿੱਕੜ ਮੈਨੂੰ ਕੁਝ ਵੀ ਨਹੀਂ ਕਹਿ ਸਕਦਾ। ਸਤਿਗੁਰੂ ਕਹਿਣ ਲੱਗੇ ਮੋਹ ਦੋ ਚਿੱਕੜ ਤੋਂ ਉੱਪਰ ਉੱਠ। ਪਹਿਲਾ ਜਿਹੜਾ ਬਚਨ ਕੀਤਾ ਮੈਂ ਇੱਕ ਇੱਕ ਸਲੋਕ ਨੂੰ ਲੈ ਕੇ ਅਰਜ਼ ਕਰਾਂ। ਸਾਹਿਬ ਕਹਿੰਦੇ ਨੇ ਖੇ ਅਜਿੱਤ ਸੂਰ ਸੰਗਰਾਮਨ, ਖੇ ਦਰ ਤੇ ਐ ਅਜਿੱਤ, ਅਜਿੱਤ ਦਰ ਤੇ ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਸੂਰ ਸੰਗਰਾਮਨ, ਸੂਰ ਦਾ ਅਰਥ ਹੈ ਸੂਰਮਾ, ਸੰਗਰਾਮ ਦਾ ਅਰਥ ਹੈ ਲੜਾਈ। ਕਹਿਣ ਲੱਗੇ ਹੇ ਮੋਹੋ, ਤੂੰ ਇਹੋ ਜਿਹਾ ਅਜਿੱਤ ਸੂਰਮੈ, ਤੇਰੇ ਨਾਲ ਲੜ ਕੇ ਅੱਜ ਤੀਕਰਾ ਕਦੀ ਕੋਈ ਜਿੱਤਿਆ ਨਹੀਂ। ਹੇ ਅਜਿੱਤ ਸੂਰ ਸੰਗਰਾਮੰਗ, ਅਤ ਬਲਨਾ, ਅਤ ਬਲਨਾ, ਬਲਨਾ ਦਰ ਤੇ ਬਲ ਵਾਲੇ, ਉਹ ਮਨੁੱਖ ਜਿਹੜੇ ਅਤ ਦੀ ਤਾਕਤ ਵਾਲੇ ਸਨ। ਅਤ ਬਲਨਾ ਬਹੁ ਮਰਦ ਮੈ, ਮਰਦ ਮੈ ਦਰਸ ਦਾ ਮਲ ਕੇ ਰੱਖ ਦੇਣੇ, ਜਿਹੜੇ ਇੰਨੇ ਇੰਨੇ ਬਹਾਦਰ ਸੂਰਮੇ ਸਨ। ਮੇਰੇ ਦਾਤਾ ਜੀਓ, ਤੂੰ ਬਹਾਦਰ ਸੂਰਮਿਆਂ ਨੂੰ ਵੀ ਰਵਾ ਕੇ ਰੱਖ ਦੇਣਾ। ਮੋਹ ਇਹੋ ਜਿਹਾ ਤੱਕਨੇ ਆ, ਅਭਮਨਿਊ ਦੀ ਮੌਤ ਹੋ ਗਈ, ਅਰਜਨ ਦੀਆਂ ਭੁੱਬਾਂ ਨਿਕਲ ਗਈਆਂ, ਅਰਜਨ ਜੀ ਚੁੱਕ ਕੇ ਆਏ ਕ੍ਰਿਸ਼ਨ ਕੋਲ, ਇਹਦਾ ਮਤਲਬ ਮੋਹ ਨੇ ਉੱਥੇ ਵਾਰ ਕਰ ਦਿੱਤਾ। ਇੱਕ ਨਹੀਂ, ਲਕਸ਼ਮਣ ਜੀ ਮੁਰਸ਼ਾ ਹੋ ਗਏ, ਰਾਮ ਚੰਦਰ ਜੀ ਦੀਆਂ ਭੁੱਬਾਂ ਨਿਕਲ ਗਈਆਂ, ਤੇ ਜਦੋਂ ਚਮਕੌਰ ਦੀ ਗੜੀ ਨੂੰ ਤੱਕਨੇ ਆ, ਮੇਰਾ ਪ੍ਰੀਤਮ ਕਲਗੀ ਵਾਲਾ ਤੁਰਦਾ ਹੈ, ਭਾਈ ਦਇਆ ਸਿੰਘ ਨਾਲੇ, ਭਾਈ ਧਰਮ ਸਿੰਘ ਨਾਲੇ, ਭਾਈ ਮਾਨ ਸਿੰਘ ਨਾਲੇ, ਪੁੱਤਰ ਅਜੀਤ ਸਿੰਘ ਦੇ ਚੋਲੇ ਵਿੱਚ ਚਰਨ ਅਟਕਦੇ ਨੇ, ਅਸਮਾਨ ਤੋਂ ਬਿਜਲੀ ਚਮਕਦੀ ਏ, ਪੁੱਤਰ ਦਾ ਮੂੰਹ ਦੇਖਦੇ ਨੇ, ਖੂਨ ਨਾਲ ਲੱਥ ਪਾਤੇ, ਛਾਤੀ ਦੀਆਂ ਆਂਦਰਾਂ ਬਾਹਰ ਨਿਕਲੀਆਂ ਨੇ। ਪਰ ਇਹ ਮੋਹ, ਤੂੰ ਸਾਰੀ ਦੁਨੀਆਂ ਨੂੰ ਜਿੱਤ ਗਿਓ, ਪਰ ਕਲਗੀ ਵਾਲੇ ਦੇ ਪੁੱਤਰ ਦੇ ਰੂਪ ਵਿੱਚ ਵੀ ਆਇਆ ਤੇ ਤੂੰ ਕਲਗੀ ਵਾਲੇ ਨੂੰ ਜਿੱਤ ਨਹੀਂ ਸਕਿਆ। ਦੇਖਿਆ ਮੋਹ ਆਇਆ, ਭਾਈ ਦਇਆ ਸਿੰਘ ਮੂੰਹ ਤੇ ਕੱਪੜਾ ਪਿਆ ਪਾਉਂਦਾ। ਹਜ਼ੂਰ ਕਹਿੰਦੇ ਨੇ ਦਇਆ ਸਿੰਘ ਇਹ ਕਿਉਂ? ਕਹਿਣ ਲੱਗਾ ਸਾਈਆਂ, ਤੇਰੇ ਤੀਰ ਨੂੰ ਸੋਨਾ ਤਾਂ ਲੱਗਾ, ਜਿਹੜਾ ਤੇਰੇ ਤੀਰ ਨਾਲ ਜ਼ਖਮੀ ਹੋ ਜਾਏ ਉਹਦਾ ਇਲਾਜ ਹੋ ਸਕੇ, ਜਿਹਦੀ ਮੌਤ ਹੋ ਜਾਏ ਉਹਦੇ ਸੰਸਕਾਰ ਦਾ ਪ੍ਰਬੰਧ ਹੋਵੇ। ਮੈਂ ਚਾਹੁੰਦਾ ਵਾਂ ਲੋਕਾਂ ਦੇ ਮਰੇ ਹੋਏ ਪੁੱਤਰ ਦੁਸ਼ਮਣਾਂ ਦੇ ਮੂੰਹ ਖੱਫਣ ਨਾਲ ਢੱਕਣ ਵਾਲਿਆ, ਤੇਰੇ ਪੁੱਤਰ ਦੇ ਚਿਹਰੇ ਨੂੰ ਆਪਣੇ ਕਮਰ ਕੱਸੇ ਦੇ ਕੱਪੜੇ ਨਾਲ ਢੱਕਦਿਆਂ ਮੋਹ ਦੀਆਂ ਤੰਦਾਂ ਤੋੜੀਆਂ ਮੇਰੇ ਗੁਰੂ ਨੇ। ਹੱਥ ਪਕੜ ਕੇ ਕਹਿਣ ਲੱਗੇ, ਉਹ ਦਇਆ ਸਿੰਘ ਇੱਕ ਅਜੀਤ ਤੇ ਜੁਝਾਰ ਨਹੀਂ, ਆ ਜਿੰਨੇ ਵੀ ਇੱਥੇ ਪਏ ਨੇ ਇਹਨਾਂ ਵਿੱਚੋਂ ਅਜੀਤ ਤੇ ਜੁਝਾਰ ਨਜ਼ਰ ਆਉਂਦੇ ਨੇ, ਕਮਰ ਕੱਸਾ ਇੱਕ ਕਿੰਨਿਆਂ ਕੁ ਦੇ ਚਿਹਰੇ ਨੂੰ ਟਕੇ। ਜੇ ਮੋਹ ਦੀਆਂ ਤੰਦਾਂ ਹੁੰਦੀਆਂ ਤੇ ਸ਼ਾਇਦ ਗੁਰੂ ਬਹਿ ਜਾਂਦਾ, ਮੇਰੇ ਪੁੱਤਰਾਂ ਦਾ ਸੰਸਕਾਰ ਕਰਕੇ ਜਾਇਓ। ਨਹੀਂ, ਸਾਹਿਬ ਕਹਿੰਦੇ ਨੇ ਵੱਡੇ ਵੱਡੇ ਸੂਰਮੇ ਤੂੰ ਜਿੱਤੇ, ਪਰ ਮੇਰੇ ਗੁਰੂ ਨੂੰ ਮੋਹ ਜਿੱਤ ਨਹੀਂ ਸਕਿਆ। ਖੈਰ ਮੈਂ ਅੱਗੇ ਤੁਰਾਂ। ਹਜ਼ੂਰ ਕਹਿੰਦੇ ਨੇ ਗਣ ਗੰਧਰਵ ਦੇਵ ਮਨੁੱਖਿਆਂ, ਗਣ ਗੰਧਰਵ, ਗਣ ਦਾ ਅਰਥ ਇੱਕ ਦੇਵ ਗਣ ਨੇ ਤੇ ਦੂਜੇ ਜਮ ਗਣ ਨੇ। ਗੰਧਰਵ ਦਾ ਅਰਥ ਹੈ ਦੇਵਤਿਆਂ ਦੇ ਰਾਗੀ। ਅਥਰ ਵੇਦ ਅਨੁਸਾਰ ਦੇਵਤਿਆਂ ਦੇ ਰਾਗੀਆਂ ਦੀ ਗਿਣਤੀ 363 ਹੈ, 8 ਇਹਨਾਂ ਵਿੱਚੋਂ ਪ੍ਰਧਾਨ ਨੇ। ਸਾਹਿਬ ਕਹਿੰਦੇ ਨੇ ਜਿਹੜੇ ਦੇਵਤੇ ਦੇਵਤਿਆਂ ਦੇ ਰਾਗੀ, ਦੇਵਤਿਆਂ ਦੇ ਸੇਵਕ, ਗਣ ਗੰਧਰਵ ਦੇਵ ਮਾਨੁੱਖਿਆਂਗ ਤੇ ਕੀ ਮਨੁੱਖ, ਪਸ਼ ਪੰਖੀ ਬਿਮੋਹਨੇ। ਹੇ ਮੋਹ, ਤੂੰ ਇੰਨਾ ਕੁ ਪਰਬਲੇ, ਇੱਥੋਂ ਤੱਕ ਕਿ ਪੰਛੀ ਤੇ ਪਸ਼ੂ ਵੀ ਤੇਰੀ ਮਾਰ ਤੋਂ ਬਚੇ ਨੇ। ਪਸ਼ੂ ਤੇ ਪੰਛੀ ਇਹ ਵੀ ਮੋਹ ਦੀਆਂ ਤੰਦਾਂ ਵਿੱਚ ਨੇ। ਇੱਥੋਂ ਤੱਕ ਇੱਕ ਅਦੀਬ ਲਿਖਦਾ ਹੈ, ਬਾਂਦਰ ਵਰਗਾ ਚੰਚਲ ਕੋਈ ਜੀਵ ਨਹੀਂ। ਜਿਹਨੂੰ ਯਾਦ ਹੀ ਕਿਸੇ ਨੂੰ ਚੰਚਲਤਾ ਨਾਲ ਤੁਲਨਾ ਦੇਣੀ ਹੋਵੇ ਉਹਨੂੰ ਬਾਂਦਰ ਨਾਲ ਤੁਲਨਾ ਦਿੰਦੇ ਹਾਂ, ਪਰ ਬਾਂਦਰ ਦੇ ਬੱਚੇ ਦੀ ਵੀ ਮੌਤ ਹੋ ਜਾਏ ਉਹ ਵੀ ਕਰੰਗ ਓਨੀ ਦੇਰ ਤੱਕ ਮਰੇ ਬੱਚੇ ਦਾ ਛੱਡਦਾ ਨਹੀਂ ਜਿੰਨੀ ਦੇਰ ਤੱਕ ਦੂਸਰਾ ਬੱਚਾ ਉਹਦੇ ਘਰ ਪੈਦਾ ਨਹੀਂ ਹੁੰਦਾ। ਇਹਦਾ ਮਤਲਬ ਇੱਕ ਪਸ਼ੂ ਇੱਕ ਜੀਵ ਨੂੰ ਵੀ ਮੋਖ ਆ ਗਿਆ। ਸਾਹਿਬ ਕਹਿਣ ਲੱਗੇ ਗਣ ਗੰਧਰਵ ਦੇਵ ਮਨੁੱਖ ਅੰਗ ਪਸ਼ ਪੰਖੀ ਵੀ ਮੋਹਿਨੇ, ਤੂੰ ਪਸ਼ੂਆਂ ਤੇ ਪੰਛੀਆਂ ਨੂੰ ਵੀ ਆਪਣੇ ਵਸ ਵਿੱਚ ਕੀਤਾ। ਹਰ ਕਰਨ ਕਾਰਨ ਨਸ਼ ਨਮਸ਼ ਕਾਰਨ, ਪਰ ਹੇ ਗੁਰਸਿੱਖਾ ਜੇ ਮੋਹ ਤੋਂ ਤੂੰ ਬਚਣਾ, ਜਿਹਨੇ ਮੋਹ ਦਾ ਗੁੜ ਹਰ ਇੱਕ ਨੂੰ ਦਿੱਤਾ ਹੈ ਨਾ, ਤੂੰ ਉਹਦੇ ਚਰਨਾਂ ਦੀ ਸ਼ਰਨ ਵੀ ਚਲਾ ਜਾ। ਹਰ ਕਰਨ ਕਾਰਨ ਨਮਸ਼ ਕਾਰਨ ਸ਼ਰਨ ਨਾਨਕ ਜਗਦੀਸ਼ਵਰ ਹੈ, ਜਿਹੜਾ ਜਗਤ ਦਾ ਮਾਲਕ ਹੈ, ਤੂੰ ਕਿਰਪਾ ਕਰ ਉਹਦੇ ਚਰਨਾਂ ਵਿੱਚ ਬੇਨਤੀ ਕਰਕੇ ਉਹਦੇ ਚਰਨਾਂ ਨਾਲ ਜੁੜ ਜਾ। ਇਹ ਸੀ ਮੋਹ ਬਾਰੇ। ਹੁਣ ਅਗਲਾ ਜਿਹੜਾ ਸ਼ਲੋਕ ਹੈ ਨਾ, ਇਹਦੀ ਮਾਰ ਤੋਂ ਵੀ ਕੋਈ ਮਾਈ ਦਾ ਲਾਲ ਬਚਦਾ ਜਿਹਦੇ ਤੇ ਗੁਰੂ ਨਾਨਕ ਦੀ ਮਿਹਰ ਹੋਵੇ। ਹੋਵੇ ਹੇ ਕਾਮਨ ਨਰਕ ਵਿਸ਼ਰਾਮਨ ਬਹੁ ਜੋਨੀ ਪਰਮਾਵਣੇ, ਹੇ ਕਾਮ ਤੂੰ ਬੰਦੇ ਨੂੰ ਨਰਕਾਂ ਦੇ ਬਲਦੀ ਹੋਈ ਅੱਗ ਵੀ ਸਜਣੇ। ਕੰਮ ਹੀ ਬੰਦਾ ਕਦੀ ਸੁੱਖ ਨਹੀਂ ਪਾਉਂਦਾ, ਹਜ਼ੂਰ ਕਹਿੰਦੇ ਨੇ ਕਈ ਜੂਨਾਂ ਵਿੱਚ ਭਟਕਦਾ ਰਹਿੰਦਾ। ਜਦੋਂ ਇਸ ਵਿਸ਼ੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਨੇ ਆ ਨਾ, ਤੇ ਜਿਹੜੇ ਲੋਕ ਅੱਜ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਮਰਿਆਦਾ ਕਿਉਂ ਬਣਾਈ, ਉਹਨਾਂ ਲੋਕਾਂ ਨੂੰ ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ। ਮੇਰਾ ਗੁਰੂ ਤਿੰਨਾਂ ਕਾਲਾਂ ਦਾ ਗਿਆਤਾ, ਜੇ ਅੱਜ ਨਹੀਂ ਮੰਨੋਗੇ ਕੱਲ ਨਹੀਂ ਮੰਨੋਗੇ, ਇੱਕ ਦਿਨ ਲੋਕਾਂ ਨੂੰ ਮਜਬੂਰ ਹੋ ਕੇ ਜਦੋਂ ਕੋਈ ਵੀ ਚਾਰਾ ਨਾ ਲੱਭਿਆ, ਤੇ ਕਲਗੀ ਵਾਲੇ ਦੀ ਦਿੱਤੀ ਹੋਈ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਕਿਤੋਂ ਨਹੀਂ ਲੱਭਣਾ। ਮਨੁੱਖਤਾ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ। ਕਾਮ ਇਹੋ ਜਿਹਾ ਇੱਕ ਪ੍ਰਬਲ ਵਿਸ਼ਾ, ਜਿਹਦੀਆਂ ਉਦਾਹਰਣਾਂ ਬੜੀਆਂ ਮਿੱਥ ਵਿੱਚ ਵੀ ਮਿਲਦੀਆਂ ਨੇ, ਇੰਦਰ ਬਾਰੇ, ਬ੍ਰਹਮਾ ਬਾਰੇ, ਵਿਸ਼ਨੂੰ ਬਾਰੇ, ਸ਼ਿਵਜੀ ਬਾਰੇ। ਕਾਮ ਉਹਨਾਂ ਨੂੰ ਵੀ ਪੀੜ ਕੇ ਰੱਖ ਗਿਆ, ਤੇ ਗੁਰੂ ਗ੍ਰੰਥ ਸਾਹਿਬ ਇੱਥੋਂ ਤੱਕ ਕਹਿਣ ਲੱਗੇ ਇੱਕ ਨਿਮਖ ਦੇ ਸਵਾਦ ਦੀ ਖਾਤਰ ਆਪਣੇ ਜੀਵਨ ਨੂੰ ਤਬਾਹ ਨਾ ਕਰ। ਕਹਿਣ ਲੱਗੇ ਦੇਖ ਏਕ ਨਿਮਖ ਕਾਮ ਸਵਾਦ ਕਾਰਨ ਕੋੜ ਦਿਵਸ ਦੁੱਖ ਪਾਵੇ, ਘਰੀ ਮੌਤ ਰੰਗ ਮਾਣੇ, ਫਿਰ ਬਹੁਰ ਬਹੁਰ ਪਛਤਾਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਕਾਮ ਕਈ ਤਰ੍ਹਾਂ ਦਾ। ਜੇ ਮੈਨੂੰ ਖਿਮਾ ਕਰਿਓ, ਵਿਸ਼ਾ ਇੱਕ ਇਹੋ ਜਿਹਾ ਜਿਹੜਾ ਸੁਣਾਉਣਾ ਵੀ ਚਾਹੀਦਾ, ਕਿਉਂਕਿ ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਜਦੋਂ ਇਹ ਗੱਲ ਬਾਣੀ ਵਿੱਚੋਂ ਕਰਾਂਗੇ ਸਮਝ ਪਏਗੀ। ਕਾਮ ਕੇਵਲ ਸਪਰਸ਼ ਦਾ ਵਿਸ਼ਾ ਨਹੀਂ, ਯਾਦ ਰੱਖਿਓ ਕਈ ਲੋਕ ਅੱਖਾਂ ਨਾਲ ਆਪਣੇ ਕਾਮ ਦੀ ਪੂਰਤੀ ਕਰਦੇ ਨੇ, ਕਈ ਲੋਕ ਕੰਨਾਂ ਨਾਲ ਆਪਣੇ ਕਾਮ ਦੀ ਪੂਰਤੀ ਕਰਦੇ ਨੇ, ਕਈ ਲੋਕ ਜ਼ਬਾਨ ਨਾਲ ਕਾਮ ਦੀ ਪੂਰਤੀ ਕਰਦੇ ਨੇ, ਕਈ ਲੋਕ ਨਾਸਕਾਂ ਨਾਲ ਕਾਮ ਦੀ ਪੂਰਤੀ ਕਰਦੇ ਨੇ। ਕਾਮ ਨੂੰ ਭੋਗਣ ਦੇ ਕਈ ਤਰੀਕੇ ਨੇ। ਪਰਾਇਆ ਰੂਪ ਤੱਕਣਾ ਅੱਖਾਂ ਰਸ ਨਹੀਂ ਲੈ ਰਹੀਆਂ, ਗੰਦੇ ਗੀਤ ਸੁਣਨੇ, ਗੰਦੇ ਨਾਵਲ ਪੜ੍ਹਨੇ ਅੱਖਾਂ ਰਸ ਨਹੀਂ ਲੈਂਦੀਆਂ, ਕਿਉਂਕਿ ਉਹ ਕਾਮ ਦਾ ਰਸ ਲੈ ਰਹੀਆਂ ਨੇ। ਗੰਦੇ ਗੀਤ ਸੁਣਨੇ ਕੰਨ ਰਸ ਲੈਂਦੇ ਪਏ ਨੇ। ਜ਼ਬਾਨ ਨਾਲ ਗੰਦਾ ਬੋਲਣਾ, ਭੈੜੀ ਬਾਤ ਕਰਨੀ, ਇਹ ਜ਼ਬਾਨ ਕਾਮ ਦਾ ਰਸ ਲੈਂਦੀ ਏ। ਨਾਸਕਾਂ ਨਾਲ ਮਹਿਕ ਲੈ ਕੇ ਬੁਰੇ ਫਰਨੇ ਪੈਦਾ ਕਰਨੇ, ਨੱਕ ਕਾਮ ਦਾ ਰਸ ਲੈਂਦਾ ਪਿਆ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਉਹ ਵਿਦਵਾਨ ਬ੍ਰਾਹਮਣ, ਜਦੋਂ ਕਿਸੇ ਘਰ ਪੁੱਤਰ ਜੰਮਦਾ ਤੂੰ ਕਹਿੰਦਾ ਇਹਦੇ ਘਰ ਅਸ਼ੁੱਧੀ ਏ, ਸੂਤਕ ਏ, ਜਦੋਂ ਕੋਈ ਮਰਦਾ ਤੂੰ ਕਹਿੰਦਾ ਪਾਤਕ ਏ। ਹਜ਼ੂਰ ਕਹਿਣ ਲੱਗੇ ਭਲਿਆ, ਜੰਮਣ ਤੇ ਮਰਨ ਨਾਲ ਸੂਤਕ ਪਾਤਕ ਨਹੀਂ, ਕਦੀ ਆਪਣੇ ਅੰਦਰ ਝਾਤੀ ਤੂੰ ਮਾਰ ਕੇ ਦੇਖ, ਜਦੋਂ ਅੱਖਾਂ ਨਾਲ ਪਰਾਏ ਰੂਪ ਨੂੰ ਤੱਕਣੇ ਤੇਰੀਆਂ ਅੱਖਾਂ ਨੂੰ ਸੂਤਕ ਲੱਗ ਜਾਂਦਾ, ਇਹੋ ਜਿਹਾ ਗੰਦ ਅੱਖਾਂ ਵਿੱਚ ਹੋਰ ਕੋਈ ਨਹੀਂ। ਤਾਂ ਕਿ ਦੇਖਣਾ ਮਾੜਾ ਨਹੀਂ, ਇੱਕ ਹੁੰਦੀ ਏ ਬ੍ਰਹਮ ਦ੍ਰਿਸ਼ਟੀ, ਇੱਕ ਹੁੰਦੀ ਏ ਚਰਮ ਦ੍ਰਿਸ਼ਟੀ। ਆਪਾਂ ਸਹਿ ਸੁਭਾਅ ਜਾਂਦੇ ਹਾਂ, ਕੋਈ ਸਾਹਮਣੇ ਨਜ਼ਰ ਆਉਂਦਾ ਉਹਨੂੰ ਦੇਖਦੇ ਹਾਂ, ਪਰ ਕਾਮ ਵਾਲੀ ਬਿਰਤੀ ਨਾਲ ਤੱਕੇਗਾ ਇਹ ਚਰਮ ਦ੍ਰਿਸ਼ਟੀ। ਸਾਹਿਬ ਕਹਿੰਦੇ ਨੇ ਅੱਖਾਂ ਨਾਲ ਪਰਾਇਆ ਰੂਪ ਤੱਕਣੇ, ਯਾਦ ਰੱਖ ਇਹ ਸੂਤਕ ਹੀ। ਕੰਨਾਂ ਨਾਲ ਤੂੰ ਚੁਗਲੀ ਨਿੰਦਿਆ ਸੁਣਨਾ, ਇਹ ਵੀ ਸੂਤਕ ਹੀ। ਮਨ ਅੰਦਰ ਜਿਹੜਾ ਲੋਭ ਲਈ ਬੈਠਾ, ਇਹ ਅੰਦਰ ਗੰਦਾ ਹੋ ਗਿਆ, ਤੇ ਜ਼ਬਾਨ ਨਾਲ ਜਦੋਂ ਤੂੰ ਝੂਠ ਬੋਲਣਾ, ਜ਼ਬਾਨ ਨੂੰ ਸੂਤਕ ਲੱਗ ਗਿਆ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ। ਇਹਦਾ ਮਤਲਬ ਗੰਦਗੀ ਹੈ ਤੱਕਣਾ, ਅੱਖੀ ਸੂਤਕ ਵੇਖਣਾ, ਕੀ ਪਰ ਤਿਰਿਆ ਹੈ ਪਰ ਤਨ ਰੂਪ, ਕੰਨੀ ਸੂਤਕ ਕੰਨ ਪਾਏ, ਲੈ ਅਤਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੁੱਛਿਆ, ਦਾਤਾ ਜੀ ਮਨ ਕਿਉਂ ਨਹੀਂ ਟਿਕਦਾ? ਗੁਰੂ ਤੇਗ ਬਹਾਦਰ ਕਹਿਣ ਲੱਗੇ ਪਾਪੀ ਹੀ ਹੈ, ਮੈਂ ਕਾਮ ਵਸਾਏ ਅੰਦਰ ਕਿਵੇਂ ਟਿਕੇਗਾ? ਕਿਉਂਕਿ ਹਿਰਦੇ ਵਿੱਚ ਕਾਮ ਟਿਕਿਆ, ਤੇ ਜਿਹਦਾ ਹਿਰਦਾ ਕਾਮੀ ਬਣ ਜਾਏ ਉਹਦਾ ਅੰਦਰ ਕਦੀ ਨਾਮ ਵਿੱਚ ਟਿਕਦਾ ਨਹੀਂ। ਪਾਪੀ ਹੀ ਹੈ ਮੈਂ ਕਾਮ ਟਿਕਾਏ, ਚੰਚਲ ਮਨ ਜਾਂ ਤੇ ਗਹਿੋ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਂਸ, ਕੋਈ ਨਹੀਂ ਇਹਦੇ ਤੋਂ ਬਚਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਕਮਾਲ ਕਰ ਦਿੱਤੀ ਮੇਰੇ ਹਜ਼ੂਰ ਨੇ। ਕਹਿਣ ਲੱਗੇ ਪਿਆਰਿਆ ਯਾਦ ਰੱਖ, ਜੇ ਤੂੰ ਗੰਧ ਕੋਈ ਭੋਗਦਾ ਹੈ, ਜਿੰਨੇ ਮਰਜ਼ੀ ਪਰਦੇ ਪਾ ਲੈ, ਜਿੱਦਣ ਮੇਰੇ ਪ੍ਰੀਤਮ ਦੀ ਦਰਗਾਹ ਵਿੱਚ ਗਿਆ, ਉੱਥੇ ਤੈਨੂੰ ਕਿਸੇ ਨੇ ਬਚਾਉਣਾ ਨਹੀਂ। ਬਾਣੀ ਵਿੱਚ ਬਚਨ ਆਉਂਦਾ ਲੈ ਪਾਈ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੈ ਨਾਰ ਪਰਾਈਆਂ ਲੁਕ ਅੰਦਰ ਖਾਣੀ ਸੰਗੀ ਸੰਨੀ ਦੇਨ ਬਿਖਮ ਥਾਏ ਮਿੱਠਾ ਮਧ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇਸ਼ਤਾ ਤਿੰਨ ਪੀੜੇ ਕਹਾਣੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਹ ਕਿਵਾੜ ਅਨਕ ਪਰਦੇ ਮੈਂ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ ਕੋਈ ਹੈ ਤੇਰੇ ਤੇ ਪਰਦਾ ਪਾ ਕੇ ਤੈਨੂੰ ਬਚਾ ਸਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਾਮ ਦੇ ਸੰਬੰਧ ਵਿੱਚ ਬੜੇ ਬਚਨ ਕਹੇ ਪਰ ਨਾਲ ਇਹ ਵੀ ਕਿਹਾ ਦੇਖੀ ਗੁਰਸਿੱਖਾ ਤੂੰ ਬਚ ਸਕਣਾ ਮਹਾਰਾਜ ਜੀ ਕਿਵੇਂ ਹੁਣ ਮੈਂ ਪਹਿਲਾਂ ਅਰਜ਼ ਕੀਤੀ ਕਾਮ ਕਿੰਨਾ ਕੁ ਬਲਵਾਨ ਹੈ ਪਰ ਜਦੋਂ ਗੁਰੂ ਕਿਰਪਾ ਕਰਦਾ ਅੰਦਰ ਟਿਕ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਹੈ ਮਾਰੂ ਡੱਖਣੇ ਵਿੱਚ ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਪਤੀ ਕਹਾਉਂਦਾ ਨਾ ਤੇ ਗੱਲ ਯਾਦ ਰੱਖੀ ਪਰ ਵੇਲ ਨੂੰ ਬੁਰੀ ਨਜ਼ਰ ਨਾਲ ਤੱਕੀ ਨਾ ਮਾਰੂ ਡੱਖਣੇ ਵਿੱਚ ਬਚਨ ਆਉਂਦਾ ਕਿਆ ਗਲਾਇਓ ਭੂਸ਼ ਧਿਆਨ ਰੱਖਣਾ ਸ਼ਲੋਕ ਮਹੱਲਾ ਪੰਜਵਾਂ ਕਿਆ ਗਲਾਇਓ ਭੂਸ਼ ਭੂਸ਼ ਦਾ ਅਰਥ ਹੁੰਦਾ ਮੂਰਖ ਗਲਾਇਓ ਦਾ ਅਰਥ ਹੈ ਬੋਲਣਾ ਕਹਿਣ ਲੱਗੇ ਮੂਰਖਾ ਤੂੰ ਕਿਵੇਂ ਬੋਲ ਕੇ ਕਹਿੰਦਾ ਕਿ ਮੈਂ ਗ੍ਰਿਸ਼ਤੀ ਆ ਮੇਰੀ ਘਰ ਵਾਲੀ ਏ ਪਰ ਵੇਲ ਨਾ ਜੋਏ ਕੰਤ ਤੂੰ ਅਸਲ ਵਿੱਚ ਕੰਤ ਤੈਨੂੰ ਓਦਣ ਮੰਨਾਂਗੇ ਜਿੱਦਣ ਆਪਣੇ ਗ੍ਰਿਸ਼ ਤੋਂ ਬਿਨਾਂ ਕਿਸੇ ਨੂੰ ਮੈਲੀ ਨਜ਼ਰ ਨਾਲ ਨਹੀਂ ਤੱਕੇ ਕਿਆ ਗਲਾਇਓ ਭੂਸ਼ ਪਰ ਵੇਲ ਨਾ ਜੋਏ ਕੰਤ ਤੂੰ ਨਾਨਕ ਫੁੱਲਾ ਸੰਧੀ ਵਾੜ ਖਿੜਿਆ ਹੱਬ ਸੰਸਾਰ ਜਿਉਂ ਦੁਨੀਆਂ ਤਾਂ ਇੱਕ ਫੁੱਲਾਂ ਦੀ ਬਗੀਚੀ ਏ ਇਹਦਾ ਮਤਲਬ ਇਹ ਵੇ ਫੁੱਲ ਰੱਬ ਨੇ ਆਪਣੀ ਕੁਦਰਤ ਦੇ ਸਵਾਪਣ ਲਈ ਬਣਾਏ ਪਰ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਕਿਸੇ ਫੁੱਲ ਨੂੰ ਤੋੜ ਕੇ ਉਹਦੇ ਉੱਤੇ ਆਪਣਾ ਹੱਕ ਜਮਾ ਲੈ ਕੰਤ ਉਹ ਜਿਹਨੂੰ ਇੱਕ ਤੇ ਭਰੋਸਾ ਇੱਕ ਤੇ ਯਕੀਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੀ ਬਚਨ ਆਉਂਦੇ ਨੇ ਹਜ਼ੂਰ ਨੇ ਬੇਅੰਤ ਪ੍ਰਮਾਣ ਦਿੱਤੇ ਕਹਿਣ ਲੱਗੇ ਜਿਹੜਾ ਬੰਦਾ ਪਰ ਛੇਜ ਤੇ ਜਾਂਦਾ ਕਾਮੀ ਉਹ ਤਾਂ ਮਾਨੋ ਇਸ ਤਰ੍ਹਾਂ ਜਿਵੇਂ ਜ਼ਹਿਰੀਲੇ ਸੱਪ ਕੋਲ ਗਿਆ ਹੈ ਜਿਵੇਂ ਜ਼ਹਿਰੀ ਸੱਪ ਡੰਗ ਮਾਰ ਕੇ ਬੰਦੇ ਨੂੰ ਤਬਾਹ ਕਰਦਾ ਹੈ ਪਰ ਤਨ ਕੋਲ ਜਾਣਾ ਇਸ ਤਰ੍ਹਾਂ ਜਿਵੇਂ ਮਾਨੋ ਜ਼ਹਿਰ ਦੇ ਪਿਆਲੇ ਭਰ ਭਰ ਕੇ ਪੀਣੇ ਸਾਹਿਬ ਜੀ ਬਚਨ ਕਰਦੇ ਨੇ ਕਹਿਣ ਲੱਗੇ ਜੈਸਾ ਸੰਗ ਬਿਸ਼ੀਅਰ ਸੋ ਹੈ ਰੇ ਤੈਸੋ ਹੀ ਇਹ ਪਰ ਗ੍ਰਹਿ ਬਿਸ਼ੀਅਰ ਦਰ ਤੇ ਸੱਪ ਜਿਵੇਂ ਸੱਪ ਦਾ ਡੰਗ ਪੈਂਦਾ ਪਰ ਮੇਰੇ ਸਤਿਗੁਰੂ ਤੁਸੀਂ ਕਿੰਨੀ ਕੁ ਕਿਰਪਾ ਕੀਤੀ ਹਜ਼ੂਰ ਆਨੰਦਪੁਰ ਦੀ ਧਰਤੀ ਤੇ ਬੈਠੇ ਨੇ ਧਿਆਨ ਰੱਖਣਾ ਗੁਰਮਤ ਲੋਕ ਅੱਜ ਮੰਨਣਗੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਕੋਈ ਇਲਾਜ ਨਹੀਂ ਦੁਨੀਆਂ ਤੇ ਅੱਜ ਹਰ ਬੰਦੇ ਨੂੰ ਮੰਨਣਾ ਪਿਆ ਇਲਾਜ ਉਹੀ ਏ ਜਿਹੜਾ ਮੁੱਦਤਾਂ ਪਹਿਲਾਂ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਦੀ ਧਰਤੀ ਤੇ ਖਲੋ ਕੇ ਕਿਹਾ ਸੀ ਮੇਰੇ ਸਿੱਖੋ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੋਰਤ ਹੋਈ ਰਹਿਤ ਵਾਣ ਗੁਰ ਕਾ ਸਿੰਘ ਸੋਈ ਮੇਰੇ ਗੁਰੂ ਨੇ ਜਿਹੜੇ ਬਚਨ ਕਹਿ ਸਨ ਸਿੱਖਾ ਕੋਈ ਭਿਆਨਕ ਰੋਗ ਲੱਗੇਗਾ ਉਦਨ ਸਿਰਫ ਇੱਕੋ ਇਲਾਜ ਏ ਪਰ ਤੇਰੇ ਆ ਰੂਪ ਨਾ ਪੇਖਾ ਨੇਤਰ ਤੈਨੂੰ ਮੰਨਣਾ ਪਏਗਾ ਧੰਨ ਗੁਰੂ ਕਲਗੀ ਵਾਲੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਨੇ ਸਿੱਖ ਕੁਝ ਕੁ ਰੰਗੜਾਂ ਨੂੰ ਸੋਧ ਕੇ ਆਏ ਨੇ ਤੇ ਹੱਸਦੇ ਆਉਂਦੇ ਨੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਪਿੱਛੇ ਇੱਕ ਡੋਲਾ ਹੈ ਕਹਾਰਾਂ ਨੇ ਡੋਲਾ ਚੁੱਕਿਆ ਕਲਗੀ ਵਾਲੇ ਨੂੰ ਆ ਕੇ ਮੱਥਾ ਟੇਕਿਆ ਕਹਿਣ ਲੱਗੇ ਦਾਤਾ ਜਿੱਤ ਕੇ ਆਏ ਆ ਸਤਿਗੁਰੂ ਨੇ ਆਸੀਸ ਦਿੱਤੀ ਪਿਆਰ ਕੀਤਾ ਤੇ ਜਦੋਂ ਸਾਹਮਣੇ ਡੋਲਾ ਤੱਕਿਆ ਕਹਿਣ ਲੱਗੇ ਇਹ ਕੀ ਤੇ ਇੱਕ ਬੋਲਿਆ ਕਹਿਣ ਲੱਗਾ ਦਾਤਾ ਸਾਨੂੰ ਖਿਮਾ ਕਰੀ ਅਸੀਂ ਕਿਹਾ ਕੁਝ ਨਹੀਂ ਇਹ ਦੁਸ਼ਮਣਾਂ ਦੀ ਧੀ ਏ ਦੁਸ਼ਮਣਾਂ ਦਾ ਡੋਲਾ ਤੁਰਕ ਲੋਕ ਹਿੰਦੂ ਬੀਬੀਆਂ ਦੀ ਬੇਪਤੀ ਕਰਦੇ ਨੇ ਸਾਨੂੰ ਗੁਰਬਾਣੀ ਕਿਉਂ ਰੋਕਦੀ ਏ ਕੀ ਅਸੀਂ ਬਦਲਾ ਨਹੀਂ ਲੈ ਸਕਦੇ ਕਹਿਣ ਲੱਗੇ ਜਿਹੜਾ ਗੁਰੂ ਅਸੀਸ ਪਿਆ ਦਿੰਦਾ ਸੀ ਨੇਤਰ ਇੱਕੋ ਦਮ ਲਾਲ ਸੁਰਖ ਹੋ ਗਏ ਦੀਰਸ ਵਿੱਚ ਆ ਕੇ ਕਹਿਣ ਲੱਗੇ ਡੋਲੇ ਨੂੰ ਥੱਲੇ ਉਤਾਰੋ ਬੱਚੀ ਬਾਹਰ ਨਿਕਲੀ ਤੀਰ ਨਾਲ ਪਿਆਰ ਦਿੱਤਾ ਇੱਕ ਸ਼ਬਦ ਸੀ ਧੀਏ ਇਹ ਤੇਰੇ ਬਾਪੂ ਦਾ ਘਰ ਏ ਮਨ ਵਿੱਚ ਬਿਲਕੁਲ ਭੈ ਨਾ ਲੈ ਕੇ ਆਈ ਤੇਰੀ ਇੱਥੇ ਇੱਜ਼ਤ ਬਿਲਕੁਲ ਮਾਫੂਜ਼ ਏ ਕੋਈ ਵੀ ਤੇਰੇ ਵੱਲ ਬੁਰੀ ਨਜ਼ਰ ਨਾਲ ਧੱਕੇਗਾ ਨਹੀਂ ਜਦੋਂ ਧੀ ਸ਼ਬਦ ਵਰਤਿਆ ਉਹਦਾ ਅੰਦਰ ਵਹਿ ਤੁਰਿਆ ਸਿੱਖਾਂ ਨੇ ਪੁੱਛਿਆ ਦਾਤਾ ਇਹ ਕਿਉਂ ਹਜ਼ੂਰ ਨੇ ਬੜੇ ਰੋਹ ਵਿੱਚ ਕਿਹਾ ਕਹਿਣ ਲੱਗੇ ਸਿੱਖੋ ਤੁਸੀਂ ਪੁੱਛਦੇ ਹੋ ਤੁਰਕ ਕੁ ਕਰਮ ਕਰਦੇ ਨੇ ਅਸੀਂ ਕਿਉਂ ਨਾ ਕਰੀਏ ਕਹਿਣ ਲੱਗੇ ਉਹ ਲੋਕ ਤਾਂ ਡਿੱਗ ਪਏ ਬਿਲਕੁਲ ਗੰਦਗੀ ਦੀ ਖੱਡ ਵਿੱਚ ਮੈਂ ਨਹੀਂ ਚਾਹੁੰਦਾ ਮੇਰਾ ਬੱਚਾ ਕੋਈ ਗੰਦ ਦੀ ਖੱਡ ਵਿੱਚ ਡਿੱਗੇ ਮੈਂ ਤੁਹਾਨੂੰ ਗੰਦ ਦੀ ਖੱਡ ਵਿੱਚੋਂ ਉੱਚੇ ਆਸਣ ਤੇ ਲਿਜਾਣਾ ਚਾਹੁੰਦਾ ਸਤਿਗੁਰੂ ਨੇ ਉੱਥੇ ਜਿਹੜੇ ਬਚਨ ਕਹੇ ਸਿੱਖਾਂ ਦੇ ਸਾਹਮਣੇ ਤੇ ਪੜ੍ਹਨੇ ਆ ਨਾ ਜਦੋਂ ਹਜ਼ੂਰ ਦੀ ਦਸਮ ਦੀ ਬਾਣੀ ਸਿੱਖ ਕਹਿਣ ਲੱਗੇ ਮਹਾਰਾਜ ਇਹ ਕਿਵੇਂ ਹਜ਼ੂਰ ਨੇ ਕਿਹਾ ਕਹਿਣ ਲੱਗੇ ਜਨਮ ਮੇਰਾ ਪਟਨਾ ਸਾਹਿਬ ਹੋਇਆ ਅਸੀਂ ਪੜ੍ਹਨੇ ਆ ਕਿ ਸਾਹਿਬ ਜੀ ਬਚਨ ਕਰਦੇ ਨੇ ਤਈ ਪ੍ਰਕਾਸ਼ ਹਮਾਰਾ ਭਇਓ पटना शहर विखे पब लयो, कहन लगे मदर देश हमको ले आए, भांत भांत दईयन दलुराए। कहन लगे मेरे पिता जी सानू मदर देश दर ते पंजाब दी धरती ते लेके आए, पंजाब दी धरती नाल किन्ना कु ने सी सिख दा, ते रहना भी ये चेते रखियो। गुरु तेग बहादुर जी ताके ने कई साल बाद पुत्र नू मिलदे ने, ते कलगी वाला रोज पुछदा दादी मां कदों समा आवेगा अपनी पंजाब दी धरती ते मैं जाऊंगा। सतगुरु बाल उम्र विच ने लोक नवाबां अगे झुकदे ने, ते कलगी वाला बाला प्रीतम झुकदा नहीं, ते सिख शिकायत करदे ने, कुछ लोग शिकायत करदे ने महाराज तेरा पुत्र नवाब अगे झुकया नहीं। ते एक हुक्मनामा मैं पढ़िया, गंडा सिंह होरां ने संपादित कीता, गुरु तेग बहादुर जी नूं सुनेहा भेजिया तुहाडे पुत्र नवाबां अगे नहीं झुकदे। ते अगो सतगुरु ने कहा बिल्कुल ठीक है, अब्बल तां अहलकार आए उठना नहीं, जे किते अहलकार आए ओनू सरांदी कदी नहीं बिठाना, ओनू हमेशा पवांद वाले पासे बिठा के रखना। इहदा मतलब गुरु नानक दा घर केवल एक रब दे राज नूं प्रवान करदा। खैर गुरु कलगी वाले कहिंदे ने मदर देश हमको ले आए, भांत भांत दईयन दुलराए, किन्नी अनक भांत तन रक्षा, दिनी भांत भांत की शिक्षा। कहन लगे एक तां सानू शस्त्र विद्या सिखाई, शस्त्र विद्या सिखां ने सिखाई, पंडित कृपा राम ने भी पढ़ाई संस्कृत, मौलवी ने फारसी पढ़ाई, अरबी पढ़ाई, उस तों बाद पंजाबी दा ज्ञान भी हजूर ने हासिल कीता। ध्यान दे अज जिहड़ी मैं अर्ज कर रहा, साहब कहन लगे अनक भांत कीनी तन रक्षा, दिनी भांत भांत की शिक्षा। इहदा मतलब है भांत भांत दा कई तरह की विद्या दित्ती। एक तां इथों तक वेखो सिख किन्ना कु सियाणा सी, बाबे बुढ़े ने असीं पढ़िया, भाई साहब हुणे सुणाया, हर गल बाबे बुढ़े तो पुछी जांदी सी। मैं एक खिन विचों निकल लगा, गुरु हरगोबिंद साहब नूं एक साल दे विच 65 विद्या बाबे बुढ़े ने सिखा दित्तियां सन। इहदा मतलब पता नहीं कहड़ियां कहड़ियां विद्या होणगियां, ते बाबा बुढ़ा किन्ना विद्वान होवेगा। कहन लगे किन्नी अनक भांत तन रक्षा, इहदा मतलब तन नूं बचाण लई बड़ी रक्षा दे साधन भी दसे पुत्तर, इस ढंग नाल तन नूं जंग युद्ध विच बचाई। जे किन्नी अनक भांत तन रक्षा, यह गल सिद्ध कर दी है गुरु तेग बहादुर अपनी हजूरी विच कलगी वाले नूं शस्त्र विद्या दवांदे पए। अगला बचन क्या, कहन लगे दीनी भांत भांत की शिक्षा, भांत भांत की सिक्ख्या दित्ती, पंडित ने संस्कृत पढ़ाई, किसी ने फारसी अरबी का बोध कराया गुरु समराथे, किसी ने पंजाबी की गल की। पर कहन लगे एक दिन बापू ने 8 साल की उम्र जदो मेरी होई, सुध जब ते हम धरी बचन गुर दए हमारे, मेनू पिता गुरु तेग बहादुर ने एकांत भी सद्या, दीनी भांत भांत की शिक्षा विच गल कही। कहन लगे पुत्र मैं अज तेरे तो एक परण लेना चाहना, ते तू मेरे नाल वादा करेगा। इहदा मतलब मेरा सतगुरु किन्ना कु आचरण उच्चा चक रहा। कहन लगे सिखो केवल तुसी नहीं, सुध जब ते हम धरी बचन गुर दए हमारे, पूत प्राण ए तोहे जब लग घट प्राण है सारे, जिन्नी देर तक तेरे प्राण ने मेरी एक गल समझ के रखी, की पर लिया निज नारी के संग, न्यो तुम नित बढ़ाइयो पर नारी की सेज भूल सुपने होना जाइयो। एहो जा परन कराया पुत्र, पर स्त्री दी सेजा ते सुपने ते भूल के भी नहीं जाना। सामने आए सिखा ने डोला पकड़िया, ते मेरा कलगी वाला कहिंदा जो सिख कहिंदे ने पुन सिंगन बूझे गुनखानी, कवि संतोख सिंह सूरज प्रकाश, सकल तुरक भुगवै हिंदवानी, सिख बदला बदला लै भला जनावै, गुर शास्त्र क्यों वर्ज हटावै। उस वक्त कहन लगे सुन सतगुर बोले तिसबेरे, हम ले जानो पंत उचेरे। कहन लगे नाही अदो गत बिखै पंचामू, ताते कलमल करना टाऊ, मैं नहीं चाहता के किते तुसी गंदगी विच डिगो, मैं तुहानू सब तो उच्चा ले जाना चाहना। जदो पढ़िया ना करम सिंह हस्टोरियन दियां कुछ किताबां, उन्हें एक गल लिखी, उन्हें जंगनामा जेड़ा ना काजी नूर मोहम्मद वाला, उन्हें बिल्कुल फारसी अरबी का लिपि दे के दिता है। करम सिंह हस्टोरियन दे उस जंगनामा जेड़ा काजी नूर मोहम्मद का अबदाली दे 7वें हमले ओ नाल आया, उन्हें किताब लिखी है दास्ताने सग, इहदा मतलब कुत्तियां दी दास्तान। वह सिखां नूं लिखदा है कुत्ते ने, पर अखीर ते जदों लिखदा है ना उहदे शब्द ने मैनू अरबी ते मैं जानदा नहीं, उन्हां दा पंजाबी विच उलथा है। कहन लगा जा ओए तू लिखारी ते है पर कलम नाल बेइंसाफी कीती आ, लिखना ते दास्ताने सग, ओ सग नहीं कुत्ते नहीं ਉਹ ਸ਼ੇਰ ਨੇ ਉਹ ਲਿਖਦਾ ਐ ਤੁਰਕੜੇ ਐ ਪਠਾਨ ਜੇ ਤੂੰ ਜੰਗ ਕਰਨ ਦੀ ਜਾ ਸਿੱਖਣੀ ਏ ਤੂੰ ਇਸਲਾਮ ਦੇ ਨਾਰੇ ਤੇ ਲੜਨਾ ਜੇ ਧਰਮ ਦੇ ਨਾਂ ਤੇ ਲੜਨਾ ਸਿੱਖਣੀ ਤਾਂ ਕਦੀ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਤੋਂ ਸਿੱਖੀ। ਪੁੱਛਿਆ ਕਿਵੇਂ? ਕਹਿਣ ਲੱਗਾ ਭੱਜੇ ਜਾਂਦੇ ਤੇ ਵਾਰ ਨਹੀਂ ਉਹ ਕਰਦੇ, ਪੱਗ ਉੱਤਰ ਜਾ ਕਹਿੰਦੇ ਨੇ ਆਪਣੀ ਪੱਗ ਸਿਰ ਤੇ ਬੰਨ, ਕਿਉਂਕਿ ਸਿੱਖ ਪੱਗ ਲਾਉਣ ਲਈ ਨਹੀਂ ਪੱਗ ਬੰਨਣ ਲਈ ਪੈਦਾ ਹੋਇਆ। ਧਿਆਨ ਰੱਖੀ ਭਾਵੇਂ ਅੱਜ ਸਿੱਖ ਇੱਕ ਦੂਜੇ ਦੀ ਲਾਈ ਜਾਣੇ ਗੱਲ ਵੱਖਰੀ ਹੈ, ਪਰ ਇਤਿਹਾਸ ਨਹੀਂ ਇਜਾਜ਼ਤ ਦਿੰਦਾ। ਕਹਿਣ ਲੱਗੇ ਪੱਗ ਸਿਰ ਤੇ ਬੰਨ ਫਿਰ ਗੱਲ ਕਰੀ, ਫਿਰ ਅਗਲੀ ਗੱਲ ਉਹ ਕਹਿੰਦਾ ਹੱਦ ਹੋ ਗਈ। ਕਹਿਣ ਲੱਗਾ ਜੇ ਦੁਸ਼ਮਣ ਦੀ ਬਹੁ ਬੇਟੀ ਆ ਜੇ ਉਹਨੂੰ ਇੱਕੋ ਗੱਲ ਕਹਿੰਦੇ ਨੇ ਬੁੱਢੀਏ ਪਿਛਾ ਹੋ ਜਾ, ਤੇ ਬੁੱਢੀ ਇਹਨਾਂ ਵਿੱਚ ਉਹਨੂੰ ਕਿਹਾ ਜਾਂਦਾ ਜਿਹੜੀ ਮਾਂ ਦਾਦੀ ਹੋਵੇ ਜਿਹਨੂੰ ਬੜਾ ਅਦਬ ਦੇਣਾ ਹੋਵੇ। ਕਹਿਣ ਲੱਗਾ ਭੱਜਾ ਜਾਂਦਾ ਦੁਸ਼ਮਣ ਉਹਦੇ ਤੇ ਵਾਰ ਨਹੀਂ, ਇੱਕ ਖੂਬੀ ਹੋਰੀ ਜੇ ਤੂੰ ਲੜਨ ਦੀ ਜਾ ਸਿੱਖਣੀ ਏ ਇਹਨਾਂ ਤੋਂ ਸਿੱਖ ਨਾ ਇਹ ਚੋਰੀ ਕਰਦੇ ਨੀ ਨਾ ਜਾਰੀ ਕਰਦੇ ਨੀ, ਇੱਥੋਂ ਤੱਕ ਚੋਰ ਬੰਦੇ ਨੂੰ ਆਪਣਾ ਮਿੱਤਰ ਵੀ ਨਹੀਂ ਬਣਾਉਂਦੇ। ਕਹਿਣ ਲੱਗਾ ਇਹਨਾਂ ਨੂੰ ਸੱਗ ਮਤ ਕਹਿ, ਇਹਨਾਂ ਨੂੰ ਸ਼ੇਰ ਕਹਿ। ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਦੀ ਗੱਲ ਯਾਦ ਆਈ, ਆ 1972-71 ਵੀ ਜਿਹੜੀ ਲੜਾਈ ਹੋਈ ਬੰਗਲਾਦੇਸ਼ ਦੀ, ਉਹਨਾਂ ਨੇ ਰੱਛਿਆ ਰਹਿਤ ਪੁਸਤਕ ਵਿੱਚ ਇੱਕ ਜ਼ਿਕਰ ਬੜਾ ਸੋਹਣਾ ਕੀਤਾ। ਤੁਹਾਡੇ ਇੱਥੇ ਨਿਊਯਾਰਕ ਟਾਈਮਸ ਦਾ ਇੱਕ ਨੁਮਾਇੰਦਾ ਨਾ, ਉਸ ਯੁੱਧ ਵਿੱਚ ਸਾਰਾ ਹਾਲ ਉਹਨੇ ਦੇਖਿਆ ਨਾਮਾ ਨਿਗਾਰ ਨੇ, ਤੇ ਉਹ ਲਿਖਦਾ ਕਿ ਮੈਂ ਜਿੱਥੇ ਸਨ ਬਣੇ ਮੋਰਚੇ ਉੱਥੇ ਗਿਆ। ਬਿਲਕੁਲ ਅਖਬਾਰ ਵਿੱਚ ਵੀ ਆਇਆ, ਨਿਊਯਾਰਕ ਟਾਈਮਸ ਦੇ ਅੰਦਰ ਇਹ ਗੱਲ ਆਈ। ਕਹਿੰਦਾ ਮੈਂ ਕੀ ਤੱਕਿਆ, ਇੱਕ ਮੁਸਲਮਾਨ ਆਇਆ ਗੱਡੀ ਕਾਰ ਵਿੱਚ ਆਇਆ, ਉਹਦੇ ਨਾਲ ਇੱਕ ਨੌਜਵਾਨ ਬੱਚੀ ਏ। ਕਹਿਣ ਲੱਗੇ ਕਾਰ ਵਿੱਚੋਂ ਉਤਰੀ, ਸਾਹਮਣੇ ਸਿੱਖ ਫੌਜੀ ਖਲੋਤਾ ਹੈ, ਉਤਰਦਿਆਂ ਸਾਰ ਉਹਨੇ ਗਲ ਵਿੱਚ ਹਾਰ ਪਕੜਿਆ, ਫੁੱਲਾਂ ਦਾ ਹਾਰ ਉਸ ਫੌਜੀ ਦੇ ਗਲੇ ਵਿੱਚ ਪਾ ਦਿੱਤਾ। ਸਤਬੀਰ ਸਿੰਘ ਹੋਰੀ ਲਿਖਦੇ ਨੇ ਉਸ ਨਾਮਾ ਨਿਗਾਰ ਨੇ, ਉਸ ਪ੍ਰੈਸ ਰਿਪੋਰਟਰ ਨੇ, ਪੱਤਰਕਾਰ ਨੇ ਪੁੱਛਿਆ, ਕਹਿਣ ਲੱਗਾ ਹੱਦ ਹੋ ਗਈ, ਇਹ ਸਿੱਖ ਤੂੰ ਮੁਸਲਮਾਨ, ਕੀ ਕਾਰਨ ਇਹਦੇ ਗਲੇ ਵਿੱਚ ਹਾਰ ਪਾਈ ਤੇ ਇਸਨੇ ਤੇਰੇ ਸਿਰ ਤੇ ਪਿਆਰ ਦਿੱਤਾ? ਤੇ ਉਹਨੇ ਰੋ ਕੇ ਇੱਕ ਗੱਲ ਕਹੀ, ਕਹਿਣ ਲੱਗੀ ਜਿਨ੍ਹਾਂ ਨੂੰ ਆਪਣੇ ਸਮਝਦੇ ਸਾਂ ਉਹਨਾਂ ਨੇ ਪੱਤ ਮਿੱਟੀ ਵਿੱਚ ਮਿਲਾਈ, ਸਾਨੂੰ ਤੇ ਪਤਾ ਹੀ ਹੋਣ ਲੱਗਾ ਸਿੱਖ ਪੱਗ ਕਿਉਂ ਬੰਨਦੇ ਨੇ, ਸਾਡੇ ਨਗੇਜ ਨੂੰ ਇਹਨਾਂ ਨੇ ਆਪਣੀਆਂ ਪੱਗਾਂ ਪਾੜ ਪਾੜ ਕੇ ਢੱਕਿਆ, ਇਹਨੂੰ ਭਰਾ ਨਾ ਕਵਾਂ ਤੇ ਹੋਰ ਕੀ ਕਵਾਂ। ਇਹਦਾ ਮਤਲਬ ਇੰਨਾ ਕੁ ਉੱਚਾ ਆਚਰਣ। ਮੇਰਾ ਗੁਰੂ ਅੱਜ ਕਹਿੰਦਾ ਸਿੱਖਾ ਬਚੀਏ ਦੇ ਤੂੰ, ਕਿਉਂਕਿ ਹੇ ਕਾਮੰ ਨਰਕ ਵਿਸ਼ਰਾਮੰਗ, ਹੇ ਕਾਮ ਤੂੰ ਬੰਦੇ ਨੂੰ ਨਰਕਾਂ ਵਿੱਚ ਨਿਵਾਸ ਦਵਾ ਦਿੰਦੇ। ਬਹੁ ਜੋਨੀ ਭਰਮਾਵਣੇ, ਜਿਹੜਾ ਤੇਰੇ ਵਿੱਚ ਖਚਤ ਹੋ ਗਿਆ ਉਹ ਕਈ ਜੂਨਾਂ ਵਿੱਚ ਭਟਕਦਾ, ਉਹਨੂੰ ਟਿਕਾ ਨਹੀਂ। ਚਿੱਤ ਹਰਣੰ, ਤੂੰ ਬੰਦੇ ਦੇ ਚਿੱਤ ਨੂੰ ਖੋਹ ਲੈਂਦਾ, ਤੂੰ ਬੰਦੇ ਦੇ ਚਿੱਤ ਨੂੰ ਠੱਗ ਲੈਂਦਾ। ਤ੍ਰੈ ਲੋਕ ਗਮਿਅੰਗ, ਹੇ ਕਾਮ ਤੂੰ ਤਿੰਨਾਂ ਲੋਕਾਂ ਤੱਕ ਆਪਣੀ ਮਾਰ ਕਰਨਾ, ਤੇਰੇ ਤੋਂ ਦੇਵਤੇ ਵੀ ਨਹੀਂ ਬਚੇ, ਤੇਰੇ ਤੋਂ ਬੰਦੇ ਵੀ ਨਹੀਂ ਬਚੇ, ਤੇਰੇ ਤੋਂ ਪਤਾਲ ਵਾਲੇ ਵੀ ਨਹੀਂ ਬਚੇ। ਤ੍ਰੈ ਲੋਕ ਗਮਿਅੰਗ, ਜਪ ਤਪ ਸੀਲ ਵਿਧਾਰਨੇ। ਇਸ ਪੰਕਤੀ ਵੱਲ ਧਿਆਨ ਦੇਣਾ, ਮਤਲਬ ਜਪ ਤਪ ਸੀਲ, ਸੀਲਦਰ ਤੇ ਚੰਗਾ ਜੀਵਨ। ਹੇ ਕਾਮ ਤੂੰ ਇੰਨਾ ਪਾਪੀ ਏ, ਤੂੰ ਜਪੀਆਂ ਤਪੀਆਂ ਦੇ ਵੀ ਜਪ ਤਪ ਖੰਡਨ ਕਰਕੇ ਰੱਖ ਦੇਵੀ, ਜਪ ਤਪ ਸੀਲ ਵਿਧਾਰਨੇ। ਕਹਿਣ ਲੱਗੇ ਅਲਪ ਸੁੱਖ, ਥੋੜੇ ਜੇ ਸੁੱਖ ਦੀ ਖਾਤਰ, ਅਵਿੱਤ ਚੰਚਲ, ਅਵਿੱਤ ਦਰ ਤੇ ਜਿਹਦੇ ਵਿੱਚੋਂ ਕੋਈ ਲਾਭ ਨਹੀਂ, ਹਾਣੀ ਹਾਣੀ ਏ ਚੰਚਲ ਕਾਮ, ਊਚ ਨੀਚ ਸਮਾਵਣੇ। ਤੂੰ ਉੱਚੀ ਜਾਤ ਵਾਲਿਆਂ ਨੂੰ ਵੀ, ਨੀਵੀਂ ਜਾਤ ਵਾਲਿਆਂ ਨੂੰ ਵੀ ਖਾਧਾ। ਸਾਹਿਬ ਕਹਿਣ ਲੱਗੇ ਤਵ ਭੈ ਵਿਮੁੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣੇ। ਜੇ ਸਿੱਖਾ ਤੂੰ ਉਹਦੇ ਤੋਂ ਬਚਣਾ ਚਾਹੁੰਦੇ ਕਾਮ ਦਾ ਭੈ ਦੂਰ ਹੋਣਾ, ਗੁਰੂ ਕੀ ਸੰਗਤ ਵਿੱਚ ਆ ਕੇ ਅਰਦਾਸਾਂ ਕਰ ਮੇਰੇ ਦਾਤਾ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਕਦੀ ਦਾਵਾ ਨਾ ਕਰ ਮੇਰਾ ਜੀਵਨ ਉੱਚਾ, ਇਹੀ ਕਹਿ ਗੱਲ ਕਹਿ ਦਾਤਾ, ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ, ਨਿੰਦਾ ਕਰਤੇ ਜਨਮ ਸ਼ਰਾਨੋ ਕਬੂ ਨਾ ਸਿਮਰਿਓ ਰਾਮ। ਸਿਰਫ ਇਹੀ ਕਹਿ ਮੇਰੇ ਦਾਤਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਣ ਨਿਕਟ ਬੁਲਾਵੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।